ਮਹੱਲਾ ਪਹਿਲਾ ਛੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੀਰਥ ਨਾਵਣ ਜਾਓ ਕੀਰਥ ਨਾਮ ਹੈ
ਸਤਿਗੁਰੂ ਮਹਾਰਾਜ ਸਾਹਿਬ ਸਾਧ ਸੰਗਤ ਜੀ ਗਰੀਬ ਵਾਹਿਗੁਰੂ ਨਾਨਕ ਸਾਹਿਬ ਨਨਕਾਣੇ ਸਾਹਿਬ ਬੈਠੇ ਸਨ ਮਹਾਰਾਜ ਸੰਬੰਧੀਆਂ ਨੇ ਉਸ ਵੇਲੇ ਕਿਹਾ ਕਿ ਚਲੋ ਮਹਾਰਾਜ ਕੁਰਸ਼ੇਤਰ ਇਸ਼ਨਾਨ ਪਾਨ ਕਰ ਆਈਏ ਥਨੇਸ਼ਰ ਦੇ ਵਿੱਚ ਮੇਲਾ ਲੱਗਣਾ ਹੈ ਤਾਂ ਸੁਣ ਕੇ ਗੁਰੂ ਮਹਾਰਾਜ ਸਾਹਿਬ ਜੀ ਫਰਮਾਉਂਦੇ ਹਨ
ਤੀਰਥ ਨਾਮ ਤੀਰਥ ਨਾਮ ਹੈ
ਇਹ ਭਾਈ ਜੇ ਕਰਕੇ ਤੀਰਥ ਦੇ ਉੱਤੇ ਇਸ਼ਨਾਨ ਕਰਨ ਜਾਈਏ ਤਾਂ ਤੀਰਥ ਤਾਂ ਪਰਮੇਸ਼ਰ ਦਾ ਨਾਮ ਹੀ ਹੈ ਮਹਾਰਾਜ ਕਹਿੰਦੇ ਹੋਰ ਤੀਰਥਾਂ ਦੀ ਲੋੜ ਨਹੀਂ ਪਰਮੇਸ਼ਰ ਦੇ ਨਾਮ ਵਰਗਾ ਤੀਰਥ ਕੋਈ ਨੀ ਦੁਨੀਆਂ ਵਿਚ
ਤੀਰਥ ਸ਼ਬਦ ਵਿਚਾਰ
ਇਹ ਤੀਰਥ ਹੈ ਸੰਗਤ ਵਿਚ ਜਿਹੜਾ ਸ਼ਬਦ ਗੁਰਾਂ ਦੀ ਵਿਚਾਰ ਕਰਨੀ ਹੈ ਸ਼ਬਦ ਬ੍ਰਹਮ ਦਾ ਵਿਚਾਰ ਕਰਨਾ ਹੀ ਤੀਰਥ ਹੈ ਇੱਕ
ਅੰਤਰ ਗਿਆਨ ਹੈ
ਜਿਸ ਕਰਕੇ ਅੰਦਰ ਗਿਆਨ ਪ੍ਰਾਪਤ ਹੁੰਦਾ ਇਹ ਇਸ਼ਨਾਨ ਹੈ
ਗੁਰ ਗਿਆਨ ਸਾਚਾ ਥਾਨ ਤੀਰਥ
ਜੋ ਗੁਰੂ ਸਾਹਿਬ ਦਾ ਗਿਆਨ ਹੈ ਇਹ ਸੱਚਾ ਥਨੇਸ਼ਰ ਤੀਰਥ ਹੈ ਥਾਨ ਨਾ ਥਨੇਸ਼ਰ ਦਾ ਹੈ ਥਨੇਸ਼ਰ ਸਾਧ ਸੰਗਤ ਜੀ ਜਿਸ ਵਕਤ ਦਾਂਤ ਦੋ ਹੋਏ ਮਧੂ ਤੇ ਕੈਟਵ ਇਹਨਾਂ ਨੂੰ ਬ੍ਰਹਮਾ ਦੇ ਤਾਂ ਡਰਾਇਆ ਸੀ ਬ੍ਰਹਮਾ ਦੇਖ ਕੇ ਡਰ ਗਿਆ ਇਹਨਾਂ ਦੈਂਤਾਂ ਦੇ ਤਾਂ ਉਸ ਵੇਲੇ ਅੰਤਰਜਾਮੀ ਨੂੰ ਚੇਤੇ ਕੀਤਾ ਇੱਕ ਸਰਵਣ ਤੇ ਮੈਲ ਨਕਾਰੀ ਤਾਂ ਤੇ ਪਈ ਸੀ ਸਾਰੀ ਦੂਜੀਆਂ ਸਰਵਣ ਤੇ ਮੈਲ ਨਕਾਰੀ ਨਕਾਰਾ ਤਾਂ ਤੇ ਮਨ ਕੀਟ ਬਤਮ ਤਾਰਾ ਇਹ ਪ੍ਰਾਣਿਕ ਮਤ ਹੈ ਮਧੂ ਦੇ ਕੀਟਮ ਦੋ ਦੈਤ ਹੋਏ ਇਹ ਤਨ ਦੀ ਮੈਲ ਦੀ ਨਿਆਂ ਇਮਾਰਤ ਪੈਦਾ ਕੀਤੇ ਸੋ ਇਸ ਪ੍ਰਕਾਰ ਬ੍ਰਹਮਾ ਜੋ ਡਰਿਆ ਤੋਂ ਅੰਤਰਜਾਮ ਰਾਧਿਆ ਉਸ ਵੇਲੇ ਮਹਾਰਾਜ ਨੇ ਇੱਕ ਦਿਵ ਸਰੂਪ ਧਾਰ ਕੇ ਇਹਨਾਂ ਦੇ ਨਾਲ 5000 ਵਾਰਾ ਜੰਗ ਕੀਤਾ ਜਦੋਂ 5000 ਵਾਰਾ ਜੰਗ ਕੀਤਾ ਉਸ ਵੇਲੇ ਖੁਸ਼ ਹੋ ਗਏ ਕਹਿੰਦੇ ਵੀ ਅਸੀਂ ਦੋ ਜਣੇ ਹੈ ਤੂੰ ਇਕੱਲਾ ਹੀ ਜੰਗ ਕਰਨਾ ਹੈ ਸਾਥੋਂ ਵਰ ਮੰਗ ਭਗਵਾਨ ਨੇ ਕਿਹਾ ਜੇ ਵਰ ਦੇਣਾ ਤਾਂ ਆਪਦੇ ਸੀਸ ਦੇ ਦਿਓ ਇਹ ਕਹਿੰਦੇ ਸੀਸ ਲੈਣੇ ਸੂਰਮਿਆਂ ਦਾ ਬਚਨ ਹੋਇਆ ਅਸੀਂ ਹੁਣ ਜਿਹੜਾ ਬਚਨ ਕੀਤਾ ਉਹ ਨਹੀਂ ਹਾਰਦੇ ਸਿਰ ਦੇਣ ਨੂੰ ਤਿਆਰ ਹੈ ਪਰ ਖੁਸ਼ਕੀ ਵਾਲੇ ਥਾਂ ਮਿਲਦਾ ਸਿਰ ਸਾਰੇ ਪਾਣੀ ਪਾਣੀ ਸੀ ਉਸ ਵੇਲੇ ਭਗਵਾਨ ਨੇ 48 ਕੋਹ ਵਿੱਚ ਚੌਂਕੜੀ ਮਾਰ ਕੇ ਇਹ ਜਿਹੜੀ ਕੁਰਸ਼ੇਤਰ ਦੀ ਧਰਤੀ ਹੈ ਇਸ ਥਾਂ ਵਿੱਚ ਸਾਧ ਸੰਗਤ ਜੀ ਉੱਚੇ ਆਪਣੇ ਪੱਟ ਦਿਖਾ ਕੇ ਆ ਵੇਖੋ ਖੁਸ਼ਕ ਥਾਂ ਇਹ ਉਹ ਕਹਿੰਦੇ ਲਓ ਸਿਰ ਹਾਜ਼ਰ ਹੈ ਉਸ ਵੇਲੇ ਸੁਦਰਸ਼ਨ ਚੱਕਰ ਨਾਲ ਉਹਨੇ ਸਿਰ ਕੱਟ ਲਏ ਸੀ ਉਹ ਜਿਸ ਥਾਂ ਆਪਣੇ ਨਿਤੰਬ ਰੱਖੇ ਸੀ ਉਹ ਥਨੇਸ਼ਰ ਦੀ ਉੱਥੋਂ ਹੈ ਉਹ ਥਾਂ ਥਾਂ ਥਨੇਸ਼ਰ ਸਮਝ ਲੈਣਾ ਆਸਣ ਵਾਲੇ ਥਾਂ ਦਾ ਨਾਂ ਥਨੇਸ਼ਰ ਤੀਰਥ ਹੈ ਗੁਰੂ ਨੌਵੇਂ ਪਾਤਸ਼ਾਹ ਵੀ ਇਸ ਕਿਨਾਰੇ ਤੇ ਦਰਬਾਰ ਬਣਿਆ ਮਹਾਰਾਜ ਦਾ ਗਏ ਹੈ ਸੋ ਫਰਮਾਉਂਦੇ ਹਨ
ਗੁਰ ਗਿਆਨ ਸਾਚਾ ਥਾਨ ਤੀਰਥ
ਜਿਹੜਾ ਗੁਰੂ ਸਾਹਿਬ ਦਾ ਗਿਆਨ ਹੈ ਥਨੇਸ਼ਰ ਤੀਰਥ ਹੈ ਜਿੱਥੇ ਨਿਤੰਬ ਰੱਖੇ ਸੀ ਭਗਵਾਨ ਨੇ
ਦਸ ਪੁਰਬ ਸਦਾ ਦਸਹਰਾ
ਇਸੇ ਪ੍ਰਕਾਰ ਕਹਿੰਦੇ ਹਨ ਗੁਰ ਥਾਨ ਤੀਰ ਗੁਰ ਗਿਆਨ ਸਾਚਾ ਥਾਨ ਤੀਰਥ ਜਿਹੜਾ ਗੁਰਾਂ ਦਾ ਗਿਆਨ ਹੈ ਇਹੋ ਹੀ ਥਨੇਸ਼ਰ ਸੱਚਾ ਤੀਰਥ ਹੈ
ਦਸ ਪੁਰਬ ਸਦਾ
ਦਸਹਰਾ ਜਿਹੜਾ ਦਸਾਂ ਪਾਤਸ਼ਾਹ ਦੇ ਦਸ ਪੁਰਬ ਹੈ ਨਾ ਗੁਰਪੁਰਬ ਇਹੋ ਹੀ ਸਦਾ ਦੁਸਹਿਰਾ ਬਣਿਆ ਹੋਇਆ ਹੈ ਇਹ ਸੁੰਦਰ ਦੁਸਹਿਰਾ ਹੈ ਅਤੇ ਦਸ ਪੁਰਬ ਸਦਾ ਦੁਸਾਹਰਾ ਦਸ ਪੁਰਬ ਜਿਹੜੇ ਸਦਾ ਵਾਸਤੇ ਇਹ ਦੁਸਹਿਰਾ ਪ੍ਰਗਟ ਹੈ ਦਸੇ ਪੁਰਬ ਸਦਾ ਦੁਸਹਿਰਾ ਦਸਾਂ ਦੁਸਹਿਰਾ ਦਸਾਂ ਇੰਦਰੀਆਂ ਦਮਨ ਕਰਨਾ ਜਿਹੜਾ ਪੰਜੇ ਗਿਆਨ ਇੰਦਰੀਏ ਪੰਜੇ ਕਰਮ ਇੰਦਰੀਏ ਇਹਨਾਂ ਜਿਹੜਾ ਰੋਕਣਾ ਇਹ ਦਸ ਪੁਰਬ ਲੱਗੇ ਹੋਏ ਸਦਾ ਵਾਸਤੇ ਜਾਂ ਇਹ ਦਸ ਪੁਰਬ ਹਨਗੇ ਸਭ ਸੰਤੋਖ ਦਇਆ ਧਰਮ ਵਿਚਾਰ ਤੇ ਪੰਜਾਂ ਤੱਤਾਂ ਦੀ ਜਿਹੜੀ ਧਾਰਨਾ ਹੈ ਇਹ ਦਸ ਪੁਰਬ ਹੈ ਇਹ ਦੁਸਹਿਰਾ ਇਕੱਤਰ ਹੋਏ ਹੋਏ ਇਸ ਪ੍ਰਕਾਰ ਦੇ ਪੁਰਬ ਬਣੇ ਹੋਏ ਹੈ ਅਤੇ ਪੰਡਿਤ ਤਾਰਾ ਸਿੰਘ ਜੀ ਨੇ ਗੁਰਮਤਿ ਨਿਰਣੇ ਸਾਗਰ ਵਿੱਚ ਇਸ ਗੰਗਾ ਦੇ ਜਨਮ ਵਾਸਤੇ ਇਹ ਦਸ ਪੁਰਬ ਦੱਸੇ ਹੈ ਇਹ ਉਸ ਇੱਥੋਂ ਲੈ ਕੇ ਵਿਦਵਾਨਾਂ ਲਿਖੇ ਹੈ ਉਹ ਇਹ ਹੈ ਦਸ ਪੁਰਬ ਗੰਗਾ ਦੇ ਜਨਮ ਵਾਲੇ ਇਹ ਚੇਤੇ ਕਰੋ
ਦਸ ਪੁਰਬ ਸਦਾ ਦਸਹਰਾ
ਇੱਕ ਦਾ ਜੇਠ ਦਾ ਮਹੀਨਾ ਹੋਣਾ ਦੂਜਾ ਚਾਨਣ ਪੱਖ ਹੋਣਾ ਤੀਜਾ ਦਸਵੀਂ ਥਿੱਤ ਹੋਣੀ ਚੌਥਾ ਹਸਤ ਨਛੱਤਰ ਹੋਣਾ ਪੰਜਵਾਂ ਬੁੱਧਵਾਰ ਦਿਨ ਹੋਣਾ ਛੇਵਾਂ ਗੁਰਕਰਨ ਹੋਣਾ ਲਗਨ ਅਤੇ ਸੱਤਵਾਂ ਆਦਿ ਯੋਗ ਆਨੰਦ ਯੋਗ ਹੋਣਾ ਅੱਠਵਾਂ ਵਿਧੀ ਪਾਠ ਹੋਣਾ ਨੌਵਾਂ ਕੰਨਿਆਂ ਦਾ ਚੰਦਰਮਾ ਹੋਣਾ ਦਸਵਾਂ ਬਿਰਖ ਦਾ ਸੂਰਜ ਹੋਣਾ ਇਹ ਦਸ ਪੁਰਬ ਹੈ ਇਹਨਾਂ ਦਸਾਂ ਪੁਰਬਾਂ ਦੇ ਜਦੋਂ ਲੱਗਦੇ ਉਦੋਂ ਗੰਗਾ ਦਾ ਜਨਮ ਮੰਨਿਆ ਉਦੋਂ ਪੂਰਾ ਮਹੱਤਵ ਸਮਝਦੇ ਹੈ ਇਹ ਦਸ ਪੁਰਬ ਸਦਾ ਦੁਸਹਿਰਾ, ਇਹ ਹਮੇਸ਼ਾ ਲਈ ਦਸ ਪੁਰਬ ਹਨ। ਇਹ ਦੁਸਹਿਰਾ ਪ੍ਰਗਟੀ ਹਨ, ਦੁਸਹਿਰਾ ਇਕੱਤਰ ਕਦੇ ਕਦੇ ਹੁੰਦੇ ਹੈ, ਜਦੋਂ ਇਹ ਹੁਣ ਉਦੋਂ ਗੰਗਾ ਦੇ ਜਨਮ ਦਾ ਵਕਤ ਮੰਨਿਆ ਜਾਂਦਾ ਹੈ। ਇਸੇ ਪ੍ਰਕਾਰ ਦਸ ਪੁਰਬ ਸਦਾ ਦੁਸਹਿਰਾ, ਇਹ ਦੁਸਹਿਰਾ ਪ੍ਰਗਟੀ ਹੈ ਦਸੇ ਪੁਰਬ ਸਦਾ ਵਾਸਤੇ, ਤੇ ਦੁਸਹਿਰਾ ਦਸਾਂ ਦੋਸ਼ਾਂ ਨੂੰ ਹਰਨ ਵਾਲੇ ਹੈ। ਦਸ ਦੋਸ਼ ਸਾਧ ਸੰਗਤ ਜੀ ਇਹ ਹਨਗੇ, ਇੱਕ ਤਾਂ ਬਿਨਾਂ ਕਿਸੇ ਦਿੱਤੀ ਚੀਜ਼ ਲੈ ਲੈਣੀ ਚੱਕ ਲੈਣੀ, ਇਹਦਾ ਨਾਮ ਚੋਰੀ ਹੈ, ਇਹ ਸਰੀਰ ਦਾ ਦੋਸ਼ ਹੈ।
ਉਪਜੈ ਬਿਨਸੈ ਪਤਖੂ, ਇਸ ਪ੍ਰਕਾਰ ਜਗ ਜੀਵ ਪੈਦਾ ਹੋਏ ਹੈ ਤੇ ਅੰਤ ਨੂੰ ਨਾਸ਼ ਹੋ ਜਾਂਦੇ ਹੈ, ਇੱਜਤ ਕਾਂਤਰੇ ਚਾਲ ਵੀ ਗੁਆ ਜਾਂਦੇ ਹੈ, ਕੋਈ ਸ੍ਰੇਸ਼ਟ ਪਾਤਾਲ ਵੀ ਦੁਨੀਆਂ ਚੋਂ ਲੈ ਕੇ ਜਾਂਦਾ ਹੈ।
ਗੁਰਮੁਖ ਹੋਵੇ ਬੁੱਝੈ ਸੂ,
ਜਿਹੜਾ ਗੁਰਮੁਖ ਹੋਵੇ ਉਹ ਪਰਮੇਸ਼ਰ ਦੇ ਸਰੂਪ ਨੂੰ ਬੁੱਝ ਸਕਦਾ ਹੈ, ਦੂਸਰੇ ਨੂੰ
ਪਾਪ ਹੈ। ਤੀਜਾ ਸਾਧ ਸੰਗਤ ਜੀ ਪਰਾਈ ਇਸਤਰੀ ਨੂੰ ਤੱਕਣਾ, ਇਹ ਤਿੰਨ ਸਰੀਰ ਦੇ ਦੋਸ਼ ਹਨਗੇ, ਇਹ ਤਿੰਨ ਪਾਪ ਹਨ ਸਰੀਰ ਦੇ। ਤੇ ਇਸੇ ਤਰ੍ਹਾਂ ਚਾਰ, ਇਸੇ ਪ੍ਰਕਾਰ ਸਾਧ ਸੰਗਤ ਜੀ ਇਹਦਾ ਤਨ ਦੇ ਕੇ ਹੈ, ਤੇ ਬੁੱਧੀ ਦੇ ਜਿਹੜੇ ਆਪਣੇ ਚਾਰ ਬਾਣੀ ਦੇ ਹੈ, ਰੁੱਖਾ ਵਚਨ ਬੋਲਣਾ ਕਿਸੇ ਨੂੰ, ਇਹ ਬਾਣੀ ਦਾ ਹੈ ਜਵਾਨ ਦਾ, ਤੇ ਦੂਜਾ ਝੂਠ ਬੋਲਣਾ, ਤੀਜਾ ਚੁਗਲੀ ਕਰਨੀ, ਚੌਥਾ ਅਨਰਥ ਬੋਲਣਾ ਮਤਲਬ ਨਿੰਦਿਆ ਕਰਨੀ, ਇਹ ਹੈ ਬਾਣੀ ਦੇ। ਇਹ ਜਵਾਨ ਦੇ ਕਰਕੇ ਜਿਹੜੇ ਚਾਰ ਪਾਪ ਹੈ ਚਾਰ ਮੰਨੇ ਹੈ। ਅਤੇ ਇਸੇ ਪ੍ਰਕਾਰ ਦੋਸ਼, ਇੱਕ ਪਰਾਈ ਇਸਤਰੀ ਖੋਣ ਦੀ ਇੱਛਾ ਹੋਣੀ, ਇਹ ਮਨ ਦੀ, ਅਤੇ ਦੂਜਾ ਮਨ ਦਾ ਪਾਪ ਇਹ ਹੈ ਕਿ ਬੁਰਾ ਚਿਰਦੇ ਰਹਿਣਾ ਕਿਸੇ ਦਾ, ਤੇ ਤੀਜਾ ਅੰਦਰੋਂ ਸੜਦੇ ਰਹਿਣਾ ਕਿਸੇ ਦੇ ਪਦਾਰਥ ਨੂੰ ਵੇਖ ਕੇ, ਕਿਸੇ ਦੇ ਗੁਣ ਵੇਖ ਕੇ, ਇਹਦੀ ਵਡਿਆਈ ਵੇਖ ਕੇ ਸੜਦੇ ਰਹਿਣਾ, ਇਹ ਦਸ ਪਾਪ ਮੰਨੇ ਹੈ। ਇਹ ਦਸਾਂ ਪਾਪਾਂ ਨੂੰ ਹਰਨ ਵਾਲਾ ਗੁਰੂ ਸਾਹਿਬ ਜੀ ਦਾ ਜਿਹੜਾ ਗਿਆਨ ਤੀਰਥ ਹੈ ਨਾ, ਇਹ ਦਸਾਂ ਦੋਸ਼ਾਂ ਨੂੰ ਹਰਨ ਵਾਲਾ ਹੈ, ਇਹ ਦੁਸਹਿਰਾ ਪ੍ਰਗਟ ਇਕੱਤਰ ਹੈ। ਜੋ ਗੁਰਮੁਖ ਇਹਨਾਂ ਦਸਾਂ ਦੋਸ਼ਾਂ ਨੂੰ ਮੇਟ ਲੈਣਗੇ ਅਤੇ ਪੰਜੇ ਗਿਆਨ ਇੰਦਰੇ ਪੰਜੇ ਕਰਮ ਇੰਦਰੀਆਂ ਦੇ ਵਿਸ਼ਾ ਨੂੰ ਰੋਕ ਲੈਣਗੇ, ਪੰਜਾਂ ਤੱਤਾਂ ਦੀ ਧਾਰਨਾ, ਪੰਜੇ ਸਤ ਸੰਤੋਖ ਧਾਰਨ ਕਰ ਲੈਣਗੇ, ਉਹ ਦੁਸਹਿਰਾ ਪ੍ਰਗਟੀ ਇਹ ਦਸ ਪੁਰਬ ਲੱਗੇ ਹੋਏ ਹਨ ਉਹਨਾਂ ਨੂੰ।
ਹਉ ਨਾਮ ਹਰ ਕਾ ਸਦਾ ਜਾਚੋ,
ਅਸੀਂ ਤਾਂ ਹਰੀ ਦਾ ਨਾਮ ਸਦਾ ਵਾਸਤੇ ਮਹਾਰਾਜ ਦੇ ਪਾਸੋਂ ਜਾਚਦੇ ਮੰਗਦੇ ਹਾਂ।
ਦੇਹੁ ਪ੍ਰਭ ਧਰਮੀ ਧਰਾ,
ਇਹ ਸੰਸਾਰ ਰੂਪੀ ਧਰਤੀ ਨੂੰ ਧਾਰਨ ਵਾਲੇ ਸੰਸਾਰ ਨੂੰ ਆਪਦੇ ਆਸਰੇ, ਫਿਰ ਧਰਮੀ ਧਰਤੀ ਦਾ ਧਰਾ ਆਸਰਾ ਰੂਪ ਪਰਮੇਸ਼ਰ ਸਾਨੂੰ ਇਹ ਬਖਸ਼ ਦਿਓ।
ਸੰਸਾਰ ਰੋਗੀ ਨਾਮ ਦਾਰੂ,
ਇਹ ਸਾਰਾ ਸੰਸਾਰ ਰੋਗੀ ਹੋ ਰਿਹਾ ਹੋਮੈ ਕਰਕੇ, ਇਹ ਹੋਮੈ ਦੇ ਰੋਗ ਮੇਟਣ ਵਾਸਤੇ ਪਰਮੇਸ਼ਰ ਦਾ ਨਾਮ ਹੀ ਦਾਰੂ ਹੈ।
ਮੈਲ ਲੱਗੇ ਸੱਚ ਬਿਨਾਂ,
ਸੱਚੇ ਨਾਮ ਜਪੇ ਤੋਂ ਬਗੈਰ ਪਾਪਾਂ ਦੀ ਮੈਲ ਇਹਨਾਂ ਨੂੰ ਲੱਗ ਰਹੀ ਹੈ।
ਗੁਰ ਵਾਕ ਨਿਰਮਲ ਸਦਾ ਚਾਨਣ,
ਜੋ ਗੁਰੂ ਸਾਹਿਬ ਦਾ ਬਚਨ ਹੈ ਨਾ, ਇਹ ਨਿਰਮਲ ਚਿੱਤ ਨੂੰ ਕਰਨ ਵਾਲਾ ਹੈ, ਪਾਪਾਂ ਦੀ ਮੈਲ ਨੂੰ ਧੋਣ ਵਾਲਾ ਹੈ, ਤੇ ਗਿਆਨ ਦਾ ਚਾਨਣ ਪ੍ਰਕਾਸ਼ ਕਰਨ ਵਾਲਾ ਹੈ।
ਨਿਤ ਸਾਜ ਤੀਰਥ ਮੱਜਣ,
ਜਿਹੜਾ ਸੱਚ ਵਿੱਚ ਨਿਤ ਚਿੱਤ ਨੂੰ ਜੋੜਨਾ ਹੈ, ਇਹ ਤੀਰਥ ਹੈ, ਇਹਦੇ ਚ ਹਮੇਸ਼ਾ ਲਈ ਸੱਚੇ ਜੋੜ ਨੂੰ ਪੁਰਬਾਂ ਦੇ ਇਸ਼ਨਾਨ ਲੱਗੇ ਹੋਏ ਹੈ, ਇਹ ਇਸ਼ਨਾਨ ਕਰਨਾ ਹੈ।
ਸਾਚ ਨਾ ਲੱਗੇ ਮੈਲ,
ਇਹ ਭਾਈ ਸੱਚਾ ਨਾਮ ਜਪਣੇ ਕਰਕੇ ਪਾਪਾਂ ਦੀ ਮੈਲ ਨੀ ਲੱਗਦੀ।
ਕਿਆ ਮਲ ਧੋਈ,
ਕੀ ਮੈਲ ਨੂੰ ਧੋ ਕੇ ਫਿਰ ਧੋਂਦੇ ਫਿਰੋਂਗੇ ਤੁਸੀਂ? ਸਾਚ ਨਾ ਲੱਗੇ, ਜਿਹੜੇ ਸੱਚ ਚ ਨਹੀਂ ਲੱਗਦੇ ਉਹਨਾਂ ਨੂੰ ਮੈਲ ਲੱਗੀ ਹੋਈ ਹੈ, ਕਿਆ ਤੀਰਥਾਂ ਦੇ ਮੈਲ ਧੋ ਕੇ ਕਰਨਗੇ? ਸੱਚੇ ਚ ਨਾ ਲੱਗਣੇ ਕਰਕੇ ਮੈਲ ਹੀ ਲੱਗਦੀ ਹੈ ਸਾਰੀ, ਉਹ ਮੈਲ ਨੂੰ ਕਿੱਥੋਂ ਤੱਕ ਧੋਂਦੇ ਰਹੋਗੇ? ਮੈਲ ਦੀ ਨਿਵਰਤੀ ਕਿਵੇਂ ਕਰਦੇ ਰਹੋਗੇ? ਜੇ ਸੱਚੇ ਨਾਮ ਚ ਜੁੜੋਗੇ ਫੇਰ ਨੀ ਪਾਪਾਂ ਦੀ ਮੈਲ ਲੱਗੇਗੀ, ਕੀ ਫਿਰ ਹੋਰਨਾਂ ਤੀਰਥਾਂ ਦੇ ਮੈਲ ਨੂੰ ਧੋਂਦੇ ਫਿਰਨਾ?
ਗੁਣ ਹੈ ਹਾਰ ਪਰੋ,
ਜੇ ਭਾਈ ਗੁਨਾਹਾਂ ਦਾ ਹੀ ਹਾਰ ਪਰੋਈ ਰੱਖਾਂਗੇ ਹਰ ਵਕਤ, ਔਗਣੀ ਕਰਦੇ ਰਿਹਾ ਕਰਾਂਗੇ,
ਕਿਸ ਕੋ ਰੋਈ,
ਫੇਰ ਕਿਹਨੂੰ ਰੋ ਰੋ ਕੇ ਸੁਣਾਓਗੇ? ਔਗਣਾ ਦਾ ਪਾਪ ਭਾਰ ਆਪਦੇ ਸਿਰ ਤੇ ਹੀ ਆਉਣਾ, ਫੇਰ ਰੋਇਆ ਨੀ ਕਿਸੇ ਨੂੰ ਛਡਾਉਣਾ। ਇਸ ਪ੍ਰਕਾਰ ਕਹਿੰਦੇ ਗੁਣਾ ਹਾਰ, ਜੇ ਗੁਣਾ ਦੇ ਹਾਰ ਪਰੋ ਲਾਂਗੇ ਫੇਰ ਕਿਹਦੇ ਅੱਗੇ ਰੋਣ ਦੀ ਲੋੜ ਰਹਿਣੀ ਹੈ? ਐਨ ਆਨੰਦ ਸਹਿਤ ਹੋਵੋਗੇ, ਫੇਰ ਤੁਹਾਨੂੰ ਕਿਆ ਰੋਈਏ, ਕੀ ਹੋਰ ਯਤਨ ਕਰਨ ਦੀ ਲੋੜ ਹੈ ਕਿਸੇ ਦੇ ਪਾਸ ਜਾ ਕੇ?
ਚਾਰ ਮਾਰੇ ਤਰੇ ਤਾਰੇ,
ਜਿਹੜਾ ਸਰੂਪ ਦੀ ਵਿਚਾਰ ਕਰਦਾ ਹੈ, ਮਨ ਦੇ ਮੰਦੇ ਸੁਭਾਅ ਨੂੰ ਮਾਰ ਲੈਂਦਾ ਹੈ, ਆਪ ਕਰ ਜਾਂਦਾ ਹੈ, ਹੋਰਨਾਂ ਨੂੰ ਜਹਾਜ਼ ਦੀਆਂ ਹੀ ਜੀਵਨ ਬਣਾ ਕੇ ਤਾਰ ਦਿੰਦਾ ਹੈ,
ਉਲਟ ਜੋਨ ਨਾ ਆਵੇ,
ਫਿਰ ਉਹ ਉਲਟ ਕੇ ਸਾਧ ਸੰਗਤ ਜੀ ਮੁੜ ਕੇ ਦੇਹ ਤੋਂ ਬਾਅਦ ਜੂਨਾ ਚ ਨਹੀਂ ਆਵੇਗਾ ਮੁਕਤ ਹੋ ਜਾਏਗਾ
ਆਪ ਪਾਰਸ
ਗਿਰਤੀ ਬ੍ਰਹਮਾਕਾਰ ਉਲਟ ਕੇ ਹੋ ਗਈ ਵਾਸ਼ਨਾ ਵੱਲੋਂ ਉਹ ਜੂਨਾ ਚ ਨਹੀਂ ਫਿਰ ਆਵੇਗਾ
ਆਪ ਪਾਰਸ ਪਰਮ ਧਿਆਨੀ
ਆਪ ਵਾਹਿਗੁਰੂ ਪਾਰਸ ਦੀ ਨਿਆਈ ਹੈ ਜੋ ਮਹਾਰਾਜ ਸਾਹਿਬ ਦੇ ਨਾਲ ਛੋਹਦੇ ਆ ਸ਼ਬਦ ਦੇ ਨਾਲ ਉਹ ਪਰਮ ਵਿਆਪਕ ਸਰੂਪ ਦੇ ਧਿਆਨੀ ਹੋ ਜਾਂਦੇ ਆ ਸਾਰੇ ਵਾਹਿਗੁਰੂ ਦੀ ਜੋਤ ਨੂੰ ਵੇਖ ਕੇ ਉਹਦੇ ਧਿਆਨ ਜੇਤਾ ਵੇਖਣ ਚੇਤਾ ਧਿਆਨ ਹੋ ਜਾਂਦਾ ਹੈ ਉਹਨਾਂ ਦਾ
ਸੱਚ ਸੱਚੇ ਭਾਲ
ਸੱਚਾ ਨਾਮ ਜਪਣ ਵਾਲੇ ਸੱਚੇ ਪਾਤਸ਼ਾਹ ਨੂੰ ਪਾਉਂਦੇ ਹੈ ਸੱਚੇ ਸਰਧਾ ਵਾਲੇ ਜਿਹੜੇ ਪੁਰਖ ਹੈ ਉਹਨਾਂ ਨੂੰ ਸੱਚੇ ਦਾ ਸਰਵਣ ਕਰਨਾ ਪਾਉਂਦਾ ਹੈ ਸੱਚੇ ਦਾ ਮੰਨਣ ਕਰਨਾ ਪਾਉਂਦਾ ਹੈ ਸੱਚੇ ਦੀ ਕਮਾਈ ਕਰਨੀ ਪਾਉਂਦੀ ਹੈ ਸੱਚੇ ਦੀ ਸਖਿਆਤ ਪਾਉਂਦੀ ਹੈ ਉਹ ਸੱਚੇ ਵਾਹਿਗੁਰੂ ਨੂੰ ਭਾ ਜਾਂਦੇ ਹਨ
ਆਨੰਦ ਅਨੰਦਨ ਹਰਖ ਸਾਚਾ
ਉਹਨਾਂ ਨੂੰ ਆਨੰਦ ਸਰੂਪ ਦਾ ਰਾਜ ਨੇ ਆਨੰਦ ਚੜਿਆ ਰਹਿੰਦਾ ਸੱਚਾ ਆਨੰਦ ਉਹਨਾਂ ਨੂੰ ਆਨੰਦ ਸਰੂਪ ਬ੍ਰਹਮ ਦਾ ਰਾਜ ਨੇ ਸੱਚਾ ਹਰਖ ਬਣਿਆ ਰਹਿੰਦਾ ਮਨ ਚ ਵੀ ਸੱਚਾ ਆਨੰਦ ਰਹਿੰਦਾ ਹੈ ਦੇਹ ਬਾਣੀ ਚ ਵੀ ਸੱਚਾ ਆਨੰਦ ਰਹਿੰਦਾ ਹੈ
ਦੁੱਖ ਕਿਲਵਿਕ ਪਰ ਹਰੇ
ਦੁੱਖ ਜੰਮਣ ਮਰਨ ਦੇ ਕਿਲਵਿਕ ਚਾਰ ਪਾਪ ਸਾਰੇ ਪਰਹਰੀ ਦੂਰ ਹੋ ਗਏ ਉਹਨਾਂ ਦੇ
ਸੱਚ ਨਾਮ ਪਾਇਆ ਗੁਰ ਦਿਖਾਇਆ
ਜਿਹਨਾਂ ਨੂੰ ਗੁਰੂ ਸਾਹਿਬ ਜੀ ਨੇ ਸੱਚਾ ਨਾਮ ਗੁਰਾਂ ਤੋਂ ਪਾਇਆ ਹੈ ਉਹਨਾਂ ਨੂੰ ਗੁਰੂ ਸਾਹਿਬ ਜੀ ਨੇ ਸਰੂਪ ਪ੍ਰਗਟ ਕਰਕੇ ਦਿਖਾ ਦਿੱਤਾ ਹੈ
ਮੈਲ ਨਾਹੀ ਸੱਚ ਮੰਨੇ
ਜਿਹੜੇ ਭਾਈ ਸੱਚੇ ਦਾ ਮੰਨਣ ਕਰਦੇ ਹੈ ਉਹ ਉਹਨਾਂ ਨੂੰ ਪਾਪਾਂ ਦੀ ਮੈਲ ਨਹੀਂ ਹੈ ਕਿਸੇ ਪ੍ਰਕਾਰ ਦੀ
ਸੰਗਤ ਮੀਤ ਮੇਰਾ
ਦੇ ਮਨ ਚ ਸੱਚੇ ਪਾਤਸ਼ਾਹ ਵੱਸਦੇ ਹੈ ਉਹਨਾਂ ਨੂੰ ਅਵਿਦਿਆ ਦੀ ਮੈਲ ਨਹੀਂ ਹੈ
ਸੰਗਤ ਮੀਤ ਮਿਲਾਪ
ਇਹ ਭਾਈ ਹੈ ਜੇ ਮਿੱਤਰ ਸੰਤਾਂ ਭਗਤਾਂ ਦਾ ਜਿਹੜਾ ਮਿਲਾਪ ਹੈ
ਪੂਰਾ ਨਾਵਣ
ਇਹ ਪੂਰਾ ਤੀਰਥਾਂ ਦਾ ਸਿੱਧੋ ਇਸ਼ਨਾਨ ਹੈ ਇਹ ਪੂਰਾ ਤੀਰਥਾਂ ਦਾ ਇਹ ਭਾਈ ਇਸ਼ਨਾਨ ਹੈ ਸਬੰਧੀਆਂ ਨੂੰ ਕਹਿ ਰਹੇ ਹਨ
ਗਾਵੇ ਗਾਵਣ ਹਾਰ
ਗਾਉਣ ਵਾਲੇ ਜੋ ਸਤਿਗੁਰੂ ਹੈ ਸਿੱਖ ਦੇ ਤਾਈ ਬ੍ਰਹਮ ਗਿਆਨ ਦਾ ਉਦੇਸ਼ ਗਾ ਕੇ ਉਚਾਰ ਕੇ ਸੁਣਾਉਂਦੇ ਹੈ
ਸ਼ਬਦ ਸੁਹਾਵਣ
ਸਤਿਗੁਰਾਂ ਦਾ ਜਿਹੜਾ ਸ਼ਬਦ ਹੈ ਬੜਾ ਸੋਭਨੀਕ ਹੈ ਸ਼ਬਦ ਕਰਕੇ ਅਧਿਕਾਰੀ ਸੋਭਨੀਕ ਹੋ ਜਾਂਦੇ ਹਨ ਕਮਾਈ ਕਰਕੇ
ਸਲਾਹ ਸਾਚੇ ਮਨ ਸਤਿਗੁਰ
ਇਹ ਭਾਈ ਹਰ ਵਕਤ ਸਲਾਹਿਆ ਕਰੋ ਸੱਚੇ ਦੀ ਸਿਫਤ ਕਰਿਆ ਕਰੋ ਤੇ ਸਰਵਣ ਕਰਕੇ ਮੰਨਣ ਕਰਿਆ ਕਰੋ ਸੱਚੇ ਪਾਤਸ਼ਾਹ ਦਾ
ਪੁੰਨ ਦਾਨ ਦਇਆ ਮਤੇ
ਇਹ ਭਾਈ ਪੁੰਨ ਜਿਹੜਾ ਸੱਚੇ ਦਾ ਮੰਨਣ ਕਰਨਾ ਹੈ ਨਾ ਮਨ ਦੇ ਵਿੱਚ ਇਹੋ ਹੀ ਸਾਧ ਸੰਗਤ ਜੀ ਪੁੰਨ ਹੈ ਪਵਿੱਤਰ ਥੜੇ ਨੂੰ ਬੰਨ ਬੰਨ ਕੇ ਇਹਦੇ ਵਰਗਾ ਕੋਈ ਪੁੰਨ ਨਹੀਂ ਜਿਹੜਾ ਸੱਚੇ ਪਾਤਸ਼ਾਹ ਦੀ ਸਿਫਤ ਕਰਨੀ ਹੈ ਇਹ ਸੱਚੇ ਦਾ ਮੰਨਣ ਕਰਨਾ ਹੈ ਇਹ ਵੱਡਾ ਪੁੰਨ ਹੈ ਭਾਰੀ ਦਾਨ ਦਇਆ
ਪੁੰਨ ਦਾਨ ਦਇਆ ਮਤੇ
ਅਤੇ ਜਿਹੜਾ ਦਇਆ ਵਾਲੀ ਮਤ ਰੱਖਣੀ ਇਹ ਦਾਨ ਹੈ ਵੱਡਾ ਸਭ ਦੇ ਉੱਤੇ ਤਰਸ ਕਰਨਾ ਉਹਦੇ ਬਚਾਉਣ ਦੀ ਯਤਨ ਕਰਨਾ ਇਹ ਦਇਆ ਵਾਲੀ ਮਤ ਹੈ ਬੜਾ ਭਾਰੀ ਦਾਨ ਤੇ ਪੁਰਬਾਂ ਦਾ ਪੁੰਨ ਇਹ ਹੈ ਜਿਹੜਾ ਸੱਚੇ ਦਾ ਮੰਨਣ ਕਰਨਾ ਤੇ ਸਿਫਤ ਕਰਨੀ ਹੈ ਸਿਆਣੇ ਯੋਗ ਸੱਚੇ ਦਾ ਮੰਨਣ ਕਰਨਾ ਇਹ ਪੁੰਨ ਹੈ ਅਤੇ ਦਾਨ ਇਹ ਹੈ ਜਾਂ ਇਉਂ ਕਰੋ ਸੱਚੇ ਦਾ ਜਿਹੜਾ ਸਲਾਹਣਾ ਹੈ ਇਹ ਪੁੰਨ ਹੈ ਪਰਬ ਦੇ ਵਕਤ ਦਾ ਅਤੇ ਜਿਹੜਾ ਮੰਨਣ ਕਰਨਾ ਹੈ ਇਹ ਦਾਨ ਕਰਨਾ ਸਿੱਧੇ ਆਪਣਾ ਮੇਰ ਛੱਡ ਕੇ ਤੇ ਦਇਆ ਮਤੀ ਦੇ ਅੰਦਰ ਧਾਰਨ ਕਰੋ ਸਾਰਿਆਂ ਤੇ ਦਿਆਲਤਾ ਕਰੋ
ਫਿਰ ਸੰਗ ਭਾਵੈ ਸਹਿਜ ਨਾਵੈ
ਉਹ ਪਿਆਰਾ ਅਕਾਲ ਪੁਰਖ ਹਰ ਵਕਤ ਤੰਗ ਸੰਗ ਹੈ ਜਿਹੜੇ ਉਹਦੀ ਭਾਵਨਾ ਕਰਦੇ ਸੁੱਤੇ ਉਹਨਾਂ ਦਾ ਇਸ਼ਨਾਨ ਹੈ ਪਤੀ ਸੰਗੀ ਹੈ ਤੀਰਥ ਦੀ ਨਹੀਂ ਆਈ ਜੋ ਮਹਾਰਾਜ ਨੂੰ ਪਾਉਂਦੇ ਹੈ ਉਹ ਸਦਾ ਮਹਾਰਾਜ ਸਾਹਿਬ ਦੇ ਵਿੱਚ ਇਸ਼ਨਾਨ ਕਰਦੇ ਹੈ ਸੁਣਿਆ ਮੰਨਿਆ ਮਨ ਕੀਤਾ ਭਾਓ
ਦੇਣੀ ਤਾਂ ਸੰਗ ਨੂੰ ਸੱਤ ਸੱਤੇ
ਸਾਧ ਸੰਗ ਜਿਹੜੇ ਸੱਤੇ ਨਿਸ਼ਚੇ ਕਰਨ ਵਾਲੇ ਨੇ ਸੰਤ ਵਾਹਿਗੁਰੂ ਦੇ ਸੱਤ ਸੱਚਾ ਨਿਸ਼ਚਾ ਕਰਨ ਵਾਲੇ ਉਹਨਾਂ ਦਾ ਜਿਹੜਾ ਮਲਾਪ ਹੈ ਬੇਣੀ ਤ੍ਰਿਵੇਣੀ ਦਾ ਇਸ਼ਨਾਨ ਹੈ ਜਿਹੜਾ ਪ੍ਰਾਗਰਾਜ ਚ ਜਿਹੜਾ ਇਸ਼ਨਾਨ ਕਰੇ ਕੁਰਸ਼ੇਤਰ ਜੀ ਨੂੰ ਤ੍ਰਿਵੇਣੀ ਦਾ ਮਹੱਤਵ ਮੰਨਿਆ ਇੱਧਰ ਮਹਾਰਾਜ ਕਹਿੰਦੇ ਜਿਹੜੀ ਸੰਤਾਂ ਦੀ ਸੰਗਤ ਹੈ ਇਹ ਸੱਤੇ ਮਹਾਤਮਾ ਦੀ ਸੰਗਤ ਹੈ ਜਿਹੜੀ ਸੱਤ ਨਿਸ਼ਚੇ ਕਰਕੇ ਇਹ ਤ੍ਰਿਵੇਣੀ ਦਾ ਸੰਗਮ ਹੈ ਜਿਹੜੀ ਕਰਮ ਦੀ ਕਥਾ ਚੱਲਦੀ ਹੈ ਵਿੱਚ ਰਹਿਤ ਮਰਿਆਦਾ ਦੀ ਸਿੱਖਿਆ ਹੈ ਇਹ ਸਾਧ ਸੰਗਤ ਜਮਨਾ ਵਗਦੀ ਹੈ ਅਤੇ ਜਿਹੜਾ ਭਗਤੀ ਦਾ ਉਪਦੇਸ਼ ਹੈ ਗੰਗਾ ਵਗ ਰਹੀ ਹੈ ਜਿਹੜਾ ਗਿਆਨ ਦੀ ਕਥਾ ਹੋ ਰਹੀ ਹੈ ਸਰਸਤੀ ਵਗ ਰਹੀ ਹੈ ਇਹ ਤ੍ਰਿਵੇਣੀ ਦਾ ਸੰਗਮ ਬਣਿਆ ਹੋਇਆ ਹੈ ਇਹ ਸੰਤਾਂ ਦੀ ਸੰਗਤ ਸੱਤੇ ਨਿਸ਼ਚੇ ਕਰੋ ਏ ਜਿਹਨਾਂ ਦੇ ਅੰਦਰ ਨਿਸ਼ਚੇ ਆ ਸਤਸੰਗਤ ਹੈ ਇਹ ਤ੍ਰਿਵੇਣੀ ਦਾ ਸੰਗਤ ਬਣਿਆ ਹੋਇਆ ਹੈ ਅਤੇ ਤ੍ਰਿਵੇਣੀ ਚ ਇਸ਼ਨਾਨ ਕਰਨ ਵਾਲਾ ਪੁਰਖ ਜਿਹੜਾ ਹੈ ਉਹ ਬੇਣੀ ਮਾਧਵ ਨੂੰ ਪਰਸਦਾ ਹੈ ਇਹਦੇ ਪਰਤਕ ਚੇਤਨ ਨੂੰ ਪਰਸਣਾ ਹੈ ਅਤੇ ਤ੍ਰਿਵੇਣੀ ਜਿਹੜਾ ਇਸ਼ਨਾਨ ਕਰੇ ਉਹ ਸੱਤੇ ਸਮੁੰਦਰਾਂ ਦਾ ਮਹਾਤਮਾ ਇਸ਼ਨਾਨ ਦਾ ਇਧਰ ਕਹਿੰਦੇ ਪੰਜੇ ਗਿਆਨ ਇੰਦਰੇ ਤੇ ਮਨ ਤੇ ਬੁੱਧ, ਇਹ ਸੱਤੇ ਸਮੁੰਦਰ ਬਣ ਜਾਂਦੇ ਗੁਣਾਂ ਦੇ। ਉਹ ਇਸ਼ਨਾਨ ਕਰਦੇ ਹੈ ਜਾਂ ਸਰਸੰਤੋਖ ਦਿਆ ਧਰਮ ਵਿਚਾਰ ਤੇ ਪਰੋਖ ਤੇ ਅਪਰੋਖ ਗਿਆਨ, ਇਹ ਸੱਤੇ ਸਮੁੰਦਰ ਹੈ। ਉਹ ਸਤ ਨਿਸ਼ਚੇ ਕਰਕੇ ਇਸ਼ਨਾਨ ਕਰਦੇ ਹਨ। ਇਹ ਉਹ ਮਹਾਤਮਾ ਤ੍ਰਿਵੇਣੀ ਦੇ ਸੰਗਮ ਵਾਲੇ ਸੱਤਾਂ ਸਮੁੰਦਰਾਂ ਦੇ ਇਸ਼ਨਾਨੀ ਬਣ ਜਾਂਦੇ ਹੈ।
ਆਰਾਧ ਏਕ ਓਂਕਾਰ ਸੱਚਾ,
ਇਹ ਭਾਈ ਓਂਕਾਰ ਸੱਚਾ ਅਕਾਲ ਪੁਰਖ ਹੈ, ਉਹਨੂੰ ਹਰ ਵਕਤ ਰਾਹ ਦੇ ਰਹੋ, ਦਿਲ ਦੀ ਭਾਵਨਾ ਨਾਲ ਚੇਤੇ ਕਰੋ।
ਨਿਤ ਦੇ ਚੜ੍ਹੈ ਸਵਾਇਆ,
ਉਹ ਨਿਤਾ ਪ੍ਰਤੀ ਦਾਨ ਦਿੰਦਾ ਹੈ, ਉਹਦਾ ਸਵਾਇਆ ਦੂਣਾ ਚੌਗਣਾ ਦਾਨ ਦਿੱਤਾ ਹੋਇਆ ਚੜ੍ਹਦਾ ਹੈ। ਨਿਤਾ ਪ੍ਰਤੀ ਨਾਮ ਦਾ ਉਪਦੇਸ਼ ਦਿੰਦੇ ਹੈ, ਉਹਨਾਂ ਦਾ ਮਨ ਜਿਹੜਾ ਹੈ ਪ੍ਰਿਆ ਪਾਤਕ ਸਵਾਇਆ ਦੂਣਾ ਚੌਗਣਾ ਚੜ੍ਹਦਾ ਹੈ ਭੂਮਿਕਾ ਚ।
ਗਤ ਸੰਗ ਮੀਤਾ ਸੰਤ ਸੰਗਤ,
ਇਹ ਮਿੱਤਰ ਸੱਜਣ ਜਨੋ, ਗਤ ਸੰਗ
ਗਤ ਸੰਗ ਮੀਤਾ ਸੰਤ ਸੰਗਤ,
ਜਿਨ੍ਹਾਂ ਦੀ ਸੰਗਤ ਕਰਕੇ ਗਤ ਮੁਕਤ ਹੁੰਦੀ ਹੈ, ਉਹ ਸੰਤਾਂ ਦੀ ਸੰਗਤ ਹੈ। ਇਹ ਮਿੱਤਰ
ਕਰ ਨਜ਼ਰ ਮੇਲ ਮਿਲਾਇਆ,
ਜਿਨ੍ਹਾਂ ਦੇ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕੀਤੀ, ਉਹਨਾਂ ਨੂੰ ਸਾਧ ਸੰਗਤ ਦੇ ਮੇਲ ਚ ਮਿਲਾਇਆ ਹੈ। ਗਤ ਸੰਗ ਮੀਤਾ, ਜਿਨ੍ਹਾਂ ਦੀ ਸੰਗਤ ਕਰਕੇ ਗਤ ਕਲਿਆਣ ਹੁੰਦੀ ਹੈ, ਉਹ ਮਿੱਤਰ ਹਨ, ਵਾਹਿਗੁਰੂ ਦੇ ਪਿਆਰੇ ਸੰਤ ਹਨ। ਗਤ ਸੰਗ ਮੀਤਾ
ਸੰਤ ਸੰਗ,
ਉਹਨਾਂ ਸੰਤਾਂ ਦੀ ਸੰਗਤ ਕਰਿਆ ਕਰ,
ਨਜ਼ਰ ਮੇਲ ਮਿਲਾ,
ਜਿਨ੍ਹਾਂ ਦੇ ਵਾਹਿਗੁਰੂ ਨੇ ਕਿਰਪਾ ਦ੍ਰਿਸ਼ਟੀ ਕੀਤੀ ਹੈ, ਉਹਨਾਂ ਨੂੰ ਸੰਤਾਂ ਦੀ ਸੰਗਤ ਚ ਮਿਲਿਆ ਹੈ, ਤੇ ਵਾਹਿਗੁਰੂ ਨੂੰ ਕਿਰਪਾ ਦ੍ਰਿਸ਼ਟੀ ਕਰਕੇ ਗਿਆਨ ਦ੍ਰਿਸ਼ਟੀ ਦੇ ਦਿੱਤੀ, ਆਪਦੇ ਮੇਲ ਸਰੂਪ ਚ ਮਿਲਾ ਲਿਆ ਹੈ।
ਕਹਿਣ ਕਹਿ ਸਭ ਕੋ,
ਕਹਿਣ ਨੂੰ ਤਾਂ ਭਾਈ ਅਖਿਆਨਾਂ ਨੂੰ ਪ੍ਰਸੰਗਾਂ ਨੂੰ ਸਭ ਕੋਈ ਕਹੀ ਜਾਂਦਾ ਹੈ।
ਇਹ ਵੱਡਾ ਆਖੀ ਹੈ,
ਕਿੰਨਾ ਕੁ ਵੱਡਾ ਉਸ ਪਰਮੇਸ਼ਰ ਨੂੰ ਕਥਨ ਕਰੀਏ, ਬੇਅੰਤ ਹੈ ਪਰਮੇਸ਼ਰ। ਕਹਿੰਦੇ ਹੰਕਾਰੀ ਕੋ ਚੌਂਕਣੀ ਮਾਰੀ, ਏਡਾ ਵੱਡਾ ਉਹਦਾ ਸਰੂਪ ਹੈ। ਇਉਂ ਕਹਿਣ ਨੂੰ ਤਾਂ ਭਾਈ ਕਹੀ ਜਾਂਦੇ ਹੋ ਭਾਵੇਂ ਤੁਸੀਂ, ਪਰ ਉਸਨੂੰ ਕਿੰਨਾ ਕੁ ਵੱਡਾ ਸਰੂਪ ਕਹਿ ਦਈਏ, ਉਹ ਬੇਅੰਤ ਹੈ, ਵੱਡੇ ਤੋਂ ਵੱਡਾ ਹੈ।
ਮੂਰਖ ਨੀਚ ਅਜਾਣ,
ਇਹ ਸਤਿਗੁਰੂ ਸਿੱਖ ਮੁਖ ਦੁਆਰਾ ਕਹਿੰਦੇ ਹੈ, ਮੈਂ ਤਾਂ ਮਾਰਾ ਹੋਮੇ ਕਰਕੇ ਮੂਰਖ ਹਾਂ, ਅਤੇ ਹੋ ਮੂਰਖ
ਨੀਚ
ਨੀਚ ਕਰਮਾਂ ਦੇ ਕਰਨੇ ਕਰਕੇ ਅਣਜਾਣ ਅਗਿਆਨੀ ਹੋ ਗਿਆ ਹਾਂ।
ਅਜਾਣ ਸਮਝਾ ਸਾਖੀ ਹੈ,
ਹੋ ਮੂਰਖ ਨੀਚ ਅਜਾਣ, ਹੇ ਮਾਰਾ ਮੈਂ ਮੂਰਖ, ਸੱਚ ਸ਼ਾਸਤਰ ਦੀ ਗਿਆਨ ਤੋਂ ਰਹਿਤ ਮੂਰਖ ਹਾਂ, ਨੀਚ ਵਕਾਲਾਂ ਚ ਲੱਗਾ ਹੋਇਆ ਹਾਂ, ਅਣਜਾਣ ਸਰੂਪ ਦੇ ਗਿਆਨ ਤੋਂ ਰਹਿਤ ਹਾਂ।
ਸਮਝਾ ਸਾਖੀ ਹੈ,
ਸਤਿਗੁਰੂ ਆਪਦੀ ਸਿੱਖਿਆ ਕਰਕੇ ਹੀ ਮੈਂ ਸਮਝ ਸਕਦਾ ਹਾਂ।
ਸੱਚ ਗੁਰ ਕੀ ਸਾਖੀ ਅੰਮ੍ਰਿਤ ਭਾਖੀ,
ਇਹ ਸੱਚੀ ਸਤਿਗੁਰੂ ਆਪਦੀ ਸਿੱਖਿਆ ਹੈ, ਅੰਮ੍ਰਿਤ ਨੂੰ ਬਾਣੀ ਆ ਜੋ ਭਾਖਣ ਉਚਾਰਨ ਹੈ।
ਇਸ ਮਨ ਮਾਨਿਆ ਮੇਰਾ,
ਇਸ ਅੰਮ੍ਰਿਤ ਨੂੰ ਬਾਣੀ ਦੇ ਉਚਾਰਨ ਚ ਮੇਰਾ ਮਨ ਮੰਨ ਗਿਆ ਸੱਚੇ ਪਾਤਸ਼ਾਹ।
ਆਵ ਹੈ ਵਿਖ ਲਾਦੇ,
ਜਿਹੜੇ ਵਿਸ਼ਿਆਂ ਵਿਚ ਲੱਗੇ ਹੋਏ ਜੀਵ ਅੰਤਾ ਕਰਨ ਰੂਪੀ ਗੱਡੇ ਲੱਦ ਕੇ ਦੁਨੀਆਂ ਜਨਮ ਧਾਰ ਕੇ ਆਉਂਦੇ ਹੈ, ਉਹ ਅੰਤ ਨੂੰ ਵਿਸ਼ਿਆਂ ਦੀ ਵਾਸ਼ਨਾ ਕਰਕੇ ਹੀ ਸਕਾਮੀ ਪੁਰਖ ਇਸ ਲੋਕ ਚੋਂ ਕੂਚ ਕਰਕੇ ਚਲੇ ਜਾਂਦੇ ਹਨ।
ਸ਼ਬਦ ਸੱਚਾ ਗੁਰ ਮੇਰਾ,
ਇਹ ਭਾਈ ਜਿਨ੍ਹਾਂ ਨੂੰ ਸੱਚੇ ਸ਼ਬਦ ਨੂੰ ਕਮਾਇਆ ਹੈ ਗੁਰਾਂ ਦੇ ਨੂੰ, ਉਹਨਾਂ ਦਾ ਮੇਰਾ ਮੇਲਾ ਹੋਇਆ ਵਾਹਿਗੁਰੂ ਦੇ ਨਾਲ, ਉਹਨਾਂ ਨੂੰ ਇਹ ਨਿਸ਼ਚੈ ਕਿ ਮੇਰਾ ਸਰੂਪ ਹੈ ਗੁਰੂ ਚੇਤਨ।
ਆਖਣ ਟੋਟ ਨਾ ਭਗਤ ਭੰਡਾਰੀ,
ਉਸ ਪਰਮੇਸ਼ਰ ਦੇ ਆਖਣ ਵਾਲਿਆਂ ਦਾ ਵੀ ਟੋਟ ਨਹੀਂ, ਤੇ ਉਹਦੇ ਭਗਤੀ ਦੇ ਭੰਡਾਰੇ ਭਰੇ ਉਹਦਾ ਵੀ ਟੋਟ ਨਹੀਂ ਹੈ, ਗੁਣਾਂ ਦਾ, ਗੁਰਾਂ ਦੇ ਹਿਰਦਿਆਂ ਦਾ।
ਭਰਪੁਰ ਰਹਿਆ ਸੋਈ,
ਉਹ ਪਰਮੇਸ਼ਰ ਵੀ ਜਿਹਦੇ ਭਗਤੀ ਦੇ ਭੰਡਾਰੇ ਭਰੇ ਹੋਏ ਸੰਤਾਂ ਦੇ ਹਿਰਦੇ, ਉਹਦੇ ਗੁਣਾਂ ਦੀ ਆਖਣੇ ਕਰਕੇ ਟੋਟ ਨਹੀਂ, ਉਹਦੀ ਬੇਅੰਤ ਹੈ, ਅਤੇ ਭਰਪੁਰ ਭਰਪੂਰ ਸਾਰੇ ਲਵਾ ਲਵ ਭਰਿਆ ਹੋਇਆ, ਪੂਰਨ ਵਿਆਪਕ ਹੋ ਰਿਹਾ ਸੋਇਆ ਸਾਰਿਆਂ ਦਾ ਆਤਮਾ ਰੂਪ ਹੋ ਕੇ।
ਨਾਨਕ ਸਾਚ ਕਹਿ ਬੇਨਤੀ,
ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਸੱਚੀ ਬੇਨਤੀ ਕਹਿੰਦੇ ਹਾਂ,
ਮਨ ਮਾਂਜੈ ਸੱਚ ਸੂ,
ਜਿਹੜਾ ਭਾਈ ਮਨ ਦੇ ਮੰਦੇ ਸੁਭਾਅ ਨੂੰ ਮਾਂਜ ਲੂ, ਕੂਚੀ ਵਿਵੇਕ ਦੀ ਕੂਚੀ ਦੁਆਰਾ ਮਨ ਨੂੰ ਮਾਂਜੇਗਾ, ਸੋ ਸੱਚੇ ਸਰੂਪ ਦੀ ਪ੍ਰਾਪਤੀ ਵਾਲਾ ਹੋਵੇਗਾ, ਉਹ ਸੱਚਾ ਹੋਵੇਗਾ। ਇਸ ਕਰਕੇ ਮੰਦਾ ਮੰਦਾ ਸੁਭਾਅ ਮਾਂਜਣਾ ਹੈ, ਜੋ ਮਨ ਦੇ ਮੰਦੇ ਸੁਭਾਅ ਨੂੰ ਪ੍ਰੇਮ ਦਾ ਜਲ ਪਾ ਪਾ ਕੇ ਮਾਂਜੇਗਾ, ਵਿਵੇਕ ਦੀ ਕੂਚੀ ਲਾ ਕੇ, ਉਹਨਾਂ ਦਾ ਸੱਚ ਸੂਪ ਦੇ ਵਿੱਚ ਬਿਰਤੀ ਜੁੜ ਜਾਏਗੀ, ਸੋ ਸੱਚੇ ਦੀ ਪ੍ਰਾਪਤੀ ਵਾਲੇ ਹੋਣਗੇ।
ਆਖਣ ਸੂਟ ਨਾ ਭਗਤ ਭੰਡਾਰੀ, ਭਰਪੁਰ ਰਹਿਆ ਸੋਈ।